ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਅਮਰੀਕਾ ਵੱਲੋਂ ਲਗਾਏ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਮਗਰੋਂ ਭਾਰਤ ਦੇ ਲਹਿਜੇ ਵਿੱਚ ਬਦਲਾਅ, ਟਰੂਡੋ ਨੇ ਕਿਹਾ। ਅਣਉਚਿਤ ਢੰਗ ਨਾਲ ਮਹਾਮਾਰੀ ਬੈਨੀਫਿਟਸ ਕਲੇਮ ਕਰਨ ਨੂੰ ਲੈ ਕੇ ਕੈਨੇਡਾ ਰੈਵਨਿਊ ਏਜੰਸੀ ਨੇ 185 ਮੁਲਾਜ਼ਮ ਨੌਕਰੀ ਤੋਂ ਕੱਢੇ। ਫੈਡਰਲ ਸਰਕਾਰ ਵੱਲੋਂ ਗਾਜ਼ਾ 'ਚ ਮੌਜੂਦ ਕੈਨੇਡੀਅਨਸ ਦੇ ਰਿਸ਼ਤੇਦਾਰਾਂ ਦੀ ਮਦਦ ਲਈ ਨਵੇਂ ਉਪਾਵਾਂ ਦਾ ਐਲਾਨ, ਅਤੇ ਟੋਰਾਂਟੋ ਦੇ ਯੰਗ ਡੰਡਸ ਸਕੇਅਰ ਦਾ ਨਵਾਂ ਨਾਮ ਹੋਵੇਗਾ ਸੈਨਕੋਫਾ ਸਕੇਅਰ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਨੂੰ ਅਮਰੀਕਨ ਸੋਇਲ 'ਤੇ ਇੱਕ ਸਿੱਖ ਵੱਖਵਾਦੀ ਲੀਡਰ ਨੂੰ ਮਾਰਨ ਦੀ ਨਾਕਾਮ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਉਹ ਕੈਨੇਡਾ ਨਾਲ ਭਾਰਤ ਦੇ ਲਹਿਜੇ ਵਿੱਚ ਬਦਲਾਅ ਮਹਿਸੂਸ ਕਰ ਰਹੇ ਨੇ, ਇੱਕ ਟੋਨਲ ਸ਼ਿਫਟ ਦੇਖ ਰਹੇ ਨੇ। ਸੀਬੀਸੀ ਨਿਊਜ਼ ਨਾਲ ਹਾਲ ਹੀ ਵਿੱਚ ਉਹਨਾਂ ਨੇ ਐਂਡ ਆਫ ਦਾ ਈਅਰ ਇੰਟਰਵਿਊ ਦਿੱਤਾ ਸੀਗਾ ਅਤੇ ਉਸ ਦੌਰਾਨ ਉਹਨਾਂ ਨੇ ਇਹ ਟਿੱਪਣੀ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਹੈ ਉਹ ਟਰੂਡੋ ਵੱਲੋਂ ਜਦੋਂ 18 ਸਤੰਬਰ ਨੂੰ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਹ ਇਲਜ਼ਾਮ ਲਗਾਇਆ ਸੀਗਾ ਕਿ ਸਰੀ ਵਿੱਚ ਜਿਹੜੀ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀਗਾ ਅਤੇ ਉਹਦੇ ਵਿੱਚ ਭਾਰਤ ਦੇ ਸ਼ਾਮਿਲ ਹੋਣ ਦੀ ਉਹਨਾਂ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੈਗੀ ਹੈ, ਅਤੇ ਭਾਰਤ ਨੇ, ਮੋਦੀ ਸਰਕਾਰ ਨੇ ਕੈਨੇਡਾ ਦੇ ਇਹਨਾਂ ਦਾਅਵਿਆਂ ਨੂੰ ਬੜਾ ਨਕਾਰਿਆ ਸੀ ਅਤੇ ਬੜੀ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਫਿਰ ਤੇ ਅਮੈਰੀਕਨ ਅਦਾਲਤ ਵਿੱਚ ਜਿਹੜੇ ਦਾਇਰ ਦਸਤਾਵੇਜ਼ਾਂ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਨਿਊਯਾਰਕ ਵਿੱਚ ਇੱਕ ਕਤਲ ਦਾ ਪਲਾਟ ਰਚਿਆ ਸੀਗਾ ਅਤੇ ਅਦਾਲਤ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਕਿ ਅਮੈਰੀਕਨ ਅਫੀਸ਼ੀਅਲਸ ਨੇ ਅਮੈਰੀਕਨ ਧਰਤੀ 'ਤੇ ਇੱਕ ਸਿੱਖ ਵੱਖਵਾਦੀ ਵਿਅਕਤੀ ਦੀ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ, ਜਿਸ ਨੂੰ ਭਾਰਤ ਨਾਲ ਜੁੜੇ ਵਿਅਕਤੀ ਨੇ ਨਿਰਦੇਸ਼ਿਤ ਕੀਤਾ ਸੀ, ਅਤੇ ਇਸ ਦੇ ਤਾਰ ਨਿੱਜਰ ਦੇ ਕਤਲ ਅਤੇ ਕੁਝ ਹੋਰ ਕੈਨੇਡੀਅਨਸ ਦੇ ਕਤਲ ਦੀ ਸਾਜ਼ਿਸ਼ ਨਾਲ ਵੀ ਜੁੜਦੇ ਨੇ। ਪਿਛਲੇ ਹਫ਼ਤੇ ਟਰੂਡੋ ਨੇ ਕਿਹਾ ਸੀ ਕਿ ਉਹਨਾਂ ਨੇ ਭਾਰਤ ਨੂੰ ਠੱਲ ਪਾਉਣ ਲਈ ਅਤੇ ਕੈਨੇਡੀਅਨ ਧਰਤੀ 'ਤੇ ਹੋਰ ਹਮਲੇ ਕਰਨ ਬਾਰੇ ਸੋਚ ਰਹੇ ਹੋ ਸਕਦੇ ਕਿਸੇ ਵੀ ਇੰਡੀਅਨ ਏਜੰਟ ਨੂੰ ਰੋਕਣ ਲਈ ਕਈ ਹਫ਼ਤਿਆਂ ਦੀ ਬੇਕਾਰ ਸ਼ਾਂਤ ਕੂਟਨੀਤੀ ਤੋਂ ਬਾਅਦ ਪਬਲਿਕਲੀ ਆ ਕੇ ਭਾਰਤ 'ਤੇ ਦੋਸ਼ ਲਗਾਉਣ ਦਾ ਫੈਸਲਾ ਕੀਤਾ ਸੀ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਸਣੇ ਹੋਰ ਭਾਰਤੀ ਅਫੀਸਰਜ਼ ਨੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਕੈਨੇਡਾ ਵਿਕਾਰ ਦਾਅਵੇ ਕਰ ਰਿਹਾ ਅਤੇ ਉਹਦੇ ਕੋਲ ਇਹਨਾਂ ਦੋਸ਼ਾਂ ਬਾਬਤ ਕੋਈ ਸਬੂਤ ਨਹੀਂ ਹੈਗੇ, ਪਰ ਜਦੋਂ ਮੋਦੀ ਸਰਕਾਰ ਨੇ ਇਸ ਡਿਸਪਿਊਟ 'ਤੇ ਹੋਰ G7 ਦੇਸ਼ਾਂ ਅਤੇ ਖਾਸ ਤੌਰ 'ਤੇ ਅਮਰੀਕਾ ਨੂੰ ਕੈਨੇਡਾ ਦੇ ਸਮਰਥਨ ਵਿੱਚ ਨਿੱਤਰਦੇ ਦੇਖਿਆ ਸੀ ਤਾਂ ਭਾਰਤ ਦਾ ਲਹਿਜਾ ਕੁਝ ਨਰਮ ਹੋਇਆ। ਫਿਰ ਵਾਈਟ ਹਾਊਸ ਨੇ ਜਾਣਕਾਰੀ ਲੀਕ ਕੀਤੀ ਕਿ ਟਰੂਡੋ ਵੱਲੋਂ ਹਾਊਸ ਆਫ ਕਾਮਨਸ ਵਿੱਚ ਆਪਣੇ ਇਹ ਜਿਹੜੇ ਵਿਸਫੋਟਕ ਦੋਸ਼ ਲਗਾਏ ਸੀ ਉਸ ਤੋਂ ਇੱਕ ਹਫ਼ਤੇ ਪਹਿਲਾਂ, ਜਦੋਂ ਨਵੀਂ ਦਿੱਲੀ ਵਿੱਚ G20 ਸਮਿਟ ਵਿੱਚ ਅਮੈਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਮੋਦੀ ਨਾਲ ਮਿਲੇ ਸੀ ਤਾਂ ਉਹਨਾਂ ਨੇ ਡਾਇਰੈਕਟਲੀ ਇਹ ਮੁੱਦਾ ਚੁੱਕਿਆ ਸੀ। ਅਮੈਰੀਕਨ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਇਲਜ਼ਾਮ ਹੈ ਕਿ ਦਿੱਲੀ ਬੈਠੇ ਭਾਰਤੀ ਅਧਿਕਾਰੀਆਂ ਨੇ ਨਿਖਿਲ ਗੁਪਤਾ ਨਾਮ ਦੇ ਡਰੱਗ ਡੀਲਰ ਨੂੰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਲਈ $1,00,000 ਦੀ ਫਿਰੌਤੀ ਦਿੱਤੀ ਸੀ। ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਦੋਸ਼ਾਂ ਨੇ ਮੋਦੀ ਸਰਕਾਰ ਨੂੰ ਵਧੇਰੇ ਸੰਜੀਦਾ ਸੁਰ ਅਪਣਾਉਣ ਲਈ ਯਕੀਨ ਦਵਾਇਆ ਜਾਪਦਾ ਹੈ, ਅਤੇ ਟਰੂਡੋ ਨੇ ਕਿਹਾ, ਕੋਟ, ਮੈਨੂੰ ਲੱਗਦਾ ਕਿ ਹੁਣ ਇਹ ਇੱਕ ਸਮਝ ਦੀ ਸ਼ੁਰੂਆਤ ਹੈ ਕਿ ਉਹ ਇਸ ਤਰ੍ਹਾਂ ਰੌਲਾ ਪਾ ਕੇ ਪਾਸਾ ਨਹੀਂ ਵੱਟ ਸਕਦੇ ਅਤੇ ਹੁਣ ਇੱਕ ਤਰੀਕੇ ਨਾਲ ਸਹਿਯੋਗ ਦੀ ਗੁੰਜਾਇਸ਼ ਹੈ ਜਿਸ ਨਾਲ ਸ਼ਾਇਦ ਉਹ ਪਹਿਲਾਂ ਘੱਟ ਖੁੱਲ੍ਹੇ ਸਨ, ਕੋਟ ਕਲੋਜ਼। ਅਮਰੀਕਾ ਦੇ ਦੋਸ਼ ਵੈਸੇ ਕੈਨੇਡਾ ਦੇ ਦੋਸ਼ਾਂ ਨਾਲੋਂ ਬਹੁਤ ਜ਼ਿਆਦਾ ਡਿਟੇਲਡ ਨੇ, ਵਿਸਤ੍ਰਿਤ ਨੇ, ਅਤੇ ਇਸ ਮਾਮਲੇ ਵਿੱਚ ਸਬੂਤ ਵੀ ਵਧੇਰੇ ਪੇਸ਼ ਕਰਦੇ ਨੇ ਉਹ, ਜੋ ਕਿ ਇਸ ਤੱਥ ਨੂੰ ਦਰਸਾਉਂਦਾ ਕਿ ਅਮਰੀਕਨ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੈ ਉਹ ਵਧੇਰੇ ਐਡਵਾਂਸ ਸਟੇਜ 'ਤੇ ਹੈ। ਪਰ ਜਿੱਥੋਂ ਤੱਕ ਭਾਰਤ ਦਾ ਸੰਬੰਧ ਹੈ, ਮੁੱਖ ਅੰਤਰ ਸਿਰਫ ਇਹ ਹੋ ਸਕਦਾ ਹੈ ਕਿ ਅਮਰੀਕਾ ਕੈਨੇਡਾ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਦੇਸ਼ ਹੈ ਅਤੇ ਅਮਰੀਕਾ ਨਾਲ ਤਣਾਅ ਭਾਰਤ ਅਤੇ ਮੋਦੀ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਜ਼ਿਆਦਾ ਸੰਭਾਵਨਾ ਰੱਖਦਾ ਹੈ। 29 ਨਵੰਬਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਉਸਨੇ ਪੰਨੂ ਮਾਮਲੇ ਦੀ ਜਾਂਚ ਲਈ ਇੱਕ ਉੱਚ ਪੱਧਰੀ ਜਾਂਚ ਕਮਿਸ਼ਨ ਦੀ ਸਥਾਪਨਾ ਕੀਤੀ ਹੈ ਅਤੇ ਇੱਕ ਬੁਲਾਰੇ ਨੇ ਦਾਅਵਾ ਕੀਤਾ ਕਿ ਕਮਿਸ਼ਨ ਨੇ 18 ਨਵੰਬਰ ਨੂੰ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਅਮਰੀਕਾ ਅਤੇ ਕੈਨੇਡਾ ਦੋਵਾਂ ਨੇ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਆਖਿਆ ਹੈ, ਪਰ ਦੋਵਾਂ ਦੇਸ਼ਾਂ ਦੇ ਅਧਿਕਾਰੀ ਨਿੱਜੀ ਤੌਰ 'ਤੇ ਕਹਿੰਦੇ ਨੇ ਕਿ ਉਹ ਨਹੀਂ ਮੰਨਦੇ ਕਿ ਮੋਦੀ ਸਰਕਾਰ ਇਸ ਅਲੈਜਡ ਜਿਹੜਾ ਕਤਲੇਆਮ ਹੈ ਇਸ ਤੋਂ ਅਣਜਾਣ ਸੀ, ਜੋ ਕਿ ਇੱਕ ਸਟੇਟ ਡਾਇਰੈਕਟਡ ਕਾਰਵਾਈ ਦੇ ਲੱਛਣਾਂ ਨੂੰ ਦਰਸਾਉਂਦਾ ਅਤੇ ਇਹ ਕੋਈ ਰੋਗ ਏਜੰਟਸ ਦਾ ਕੰਮ ਨਹੀਂ ਜਾਪਦਾ। ਟਰੂਡੋ ਨੇ ਆਪਣੇ ਇੰਟਰਵਿਊ 'ਚ ਭਾਰਤ ਲਈ ਇਹ ਸੰਦੇਸ਼ ਦਿੱਤਾ ਕਿ ਉਸ ਸਮੇਂ ਭਾਰਤ ਨਾਲ ਲੜਾਈ ਦੀ ਸਥਿਤੀ 'ਚ ਹੋਣਾ ਨਹੀਂ ਚਾਹੁੰਦੇ ਅਤੇ ਵਪਾਰਕ ਸਮਝੌਤੇ 'ਤੇ ਕੰਮ ਵੀ ਕਰਨਾ ਚਾਹੁੰਦੇ ਨੇ ਅਤੇ ਇੰਡੋ ਪੈਸੀਫਿਕ ਰਣਨੀਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ, ਪਰ ਕੈਨੇਡਾ ਲਈ ਲੋਕਾਂ ਦੇ ਅਧਿਕਾਰਾਂ, ਲੋਕਾਂ ਦੀ ਸੁਰੱਖਿਆ ਅਤੇ ਰੂਲ ਆਫ ਲਾਅ ਲਈ ਖੜ੍ਹੇ ਹੋਣਾ ਬੜਾ ਬੁਨਿਆਦੀ ਅਸੂਲ ਹੈ ਅਤੇ ਉਹ ਅਜਿਹਾ ਹੀ ਕਰਨਗੇ। ਅਤੇ ਇਸੇ ਸਿਲਸਿਲੇ ਵਿੱਚ ਹੁਣ ਲੰਘੇ ਬੁੱਧਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਅਮਰੀਕਾ ਵਿੱਚ ਜਿਹੜਾ ਇੱਕ ਸਿੱਖ ਵੱਖਵਾਦੀ ਲੀਡਰ ਦੇ ਕਤਲ ਦੀ ਨਾਕਾਮ ਸਾਜ਼ਿਸ਼, ਯਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਵਿੱਚ ਭਾਰਤ ਦੇ ਕਥਿਤ ਸੰਬੰਧਾਂ ਬਾਰੇ ਪ੍ਰਾਪਤ ਹੋਣ ਵਾਲੀ ਕਿਸੇ ਵੀ ਜਾਣਕਾਰੀ ਦੀ ਜਾਂਚ ਕਰੇਗਾ। ਇਹ ਮੁੱਦਾ ਭਾਰਤ ਅਤੇ ਅਮਰੀਕਾ ਵਿੱਚ ਬਾਈਡਨ ਪ੍ਰਸ਼ਾਸਨ ਦੋਵਾਂ ਲਈ ਬਹੁਤ ਨਾਜ਼ੁਕ ਹੈ, ਕਿਉਂਕਿ ਦੋਵੇਂ ਦੇਸ਼ ਚਾਈਨਾ ਦੀ ਵੱਧਦੀ ਸ਼ਕਤੀ ਬਾਰੇ ਜਿਹੜੇ ਉਹਨਾਂ ਦੇ ਸ਼ੇਅਰਡ ਕੰਸਰਨਸ ਨੇ ਉਹਨਾਂ ਦੇ ਮੱਦੇਨਜ਼ਰ ਆਪਸ ਵਿੱਚ ਨਜ਼ਦੀਕੀ ਸੰਬੰਧ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਨੇ। ਮੋਦੀ ਨੇ ਅਖਬਾਰ ਨੂੰ ਕਿਹਾ ਕਿ ਜੇਕਰ ਕੋਈ ਸਾਨੂੰ ਕੋਈ ਜਾਣਕਾਰੀ ਦਿੰਦਾ ਤਾਂ ਅਸੀਂ ਡੈਫੀਨੇਟਲੀ ਉਸ ਦੀ ਜਾਂਚ ਕਰਾਂਗੇ। ਤੇ ਮੋਦੀ ਨੇ ਇਸ ਮੁੱਦੇ ਕਾਰਨ ਅਮਰੀਕਾ ਨਾਲ ਕੋਈ ਡਿਪਲੋਮੈਟਿਕ ਰਿਲੇਸ਼ਨਸ ਤੇ ਵੀ ਕਿਸੇ ਤਰ੍ਹਾਂ ਦੇ ਪ੍ਰਭਾਵ ਨੂੰ ਨਕਾਰਿਆ ਹੈ। ਮੋਦੀ ਨੇ ਕਿਹਾ ਕਿ ਜੇਕਰ ਸਾਡੇ ਕਿਸੇ ਨਾਗਰਿਕ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਹੈ ਤਾਂ ਅਸੀਂ ਇਸ ਦੀ ਜਾਂਚ ਕਰਨ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਦੇ ਸ਼ਾਸਨ ਲਈ ਹੈ, ਯਾਨੀ ਰੂਲ ਆਫ ਲਾਅ ਲਈ ਹੈ। ਕੈਨੇਡਾ ਰੈਵਨਿਊ ਏਜੰਸੀ ਦਾ ਕਹਿਣਾ ਹੈ ਕਿ ਯੋਗ ਨਾ ਹੋਣ ਦੇ ਬਾਵਜੂਦ ਫੈਡਰਲ ਕੋਵਿਡ 19 ਬੈਨੀਫਿਟਸ ਕਲੇਮ ਕਰਨ ਨੂੰ ਲੈ ਕੇ ਏਜੰਸੀ ਹੁਣ ਤੱਕ 185 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਚੁੱਕੀ ਹੈ। ਇਹ ਨਵੀਂ ਗਿਣਤੀ 65 ਲੋਕਾਂ ਦੇ ਵਾਧੇ ਨੂੰ ਦਰਸਾਉਂਦੀ ਹੈ, ਕਿਉਂਕਿ ਸਤੰਬਰ ਵਿੱਚ CRA ਨੇ ਆਪਣੀ ਸਮੀਖਿਆ ਵਿੱਚ 120 ਲੋਕਾਂ ਨੂੰ ਨੌਕਰੀ ਤੋਂ ਫਾਰਗ ਕਰਨ ਬਾਰੇ ਅਪਡੇਟ ਦਿੱਤੀ ਸੀ। ਕੈਨੇਡਾ ਰੈਵਨਿਊ ਏਜੰਸੀ ਨੇ ਸਰਕਾਰ ਵੱਲੋਂ ਕੋਵਿਡ 19 ਮਹਾਮਾਰੀ ਸੰਬੰਧੀ ਸ਼ੁਰੂ ਕੀਤੇ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ, ਜਿਹਨੂੰ ਸਰਬ ਵੀ ਕਹਿੰਦੇ ਆ, ਉਸ ਨੂੰ ਆਪਣੇ ਮੁਲਾਜ਼ਮਾਂ ਵੱਲੋਂ ਅਢੁੱਕਵੇਂ ਤੌਰ ਤੇ ਪ੍ਰਾਪਤ ਕਰਨ ਦੀ ਅੰਦਰੂਨੀ ਜਾਂਚ ਸ਼ੁਰੂ ਕੀਤੀ ਸੀ, ਜਿਸ ਵਿੱਚ ਕਰੀਬ 600 ਮੁਲਾਜ਼ਮ ਸ਼ੱਕ ਦੇ ਘੇਰੇ ਵਿੱਚ ਸਨ। ਦੱਸ ਦਈਏ ਕਿ ਕੈਨੇਡਾ ਸਰਕਾਰ ਨੇ ਕੋਵਿਡ ਮਹਾਮਾਰੀ ਦੌਰਾਨ ਸਾਲ 2020 ਵਿੱਚ ਸਰਬ ਨਾਂ ਦਾ ਇਹ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਜਿਸ ਦੇ ਤਹਿਤ ਕੋਵਿਡ ਲੋਕਡਾਊਨ ਦੌਰਾਨ ਨੌਕਰੀਆਂ ਗੁਆਉਣ ਵਾਲੇ ਕੈਨੇਡੀਅਨਸ ਦੀ ਵਿੱਤੀ ਮਦਦ ਕੀਤੀ ਜਾਂਦੀ ਸੀ। ਇਸ ਸਹਾਇਤਾ ਪ੍ਰੋਗਰਾਮ ਤਹਿਤ ਕੋਵਿਡ 19 ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਨੌਕਰੀ ਪੇਸ਼ਾ ਅਤੇ ਸੈਲਫ ਇੰਪਲੋਇਡ ਵਾਲੇ ਯੋਗ ਕੈਨੇਡੀਅਨਸ ਨੂੰ ਹਰ ਮਹੀਨੇ $2,000 ਪ੍ਰਾਪਤ ਹੁੰਦੇ ਸਨ। CRA ਨੇ ਕਿਹਾ ਕਿ ਏਜੰਸੀ ਦੇ ਮੁਲਾਜ਼ਮਾਂ ਨੂੰ ਮਹਾਮਾਰੀ ਦੌਰਾਨ ਸਰਬ ਪ੍ਰਾਪਤ ਕਰਨ ਲਈ ਅਯੋਗ ਨਹੀਂ ਕੀਤਾ ਗਿਆ ਸੀ। ਅਸਥਾਈ ਮੁਲਾਜ਼ਮ ਅਤੇ ਸਟੂਡੈਂਟ ਕੰਟਰੈਕਟ ਤੇ ਕੰਮ ਕਰਨ ਵਾਲੇ ਮੁਲਾਜ਼ਮ ਆਪਣੀ ਰੁਜ਼ਗਾਰ ਸਥਿਤੀ ਦੇ ਮੁਤਾਬਕ ਯੋਗ ਹੋ ਸਕਦੇ ਸਨ। ਸਮੀਖਿਆ ਅਧੀਨ ਮਾਮਲਿਆਂ ਵਿੱਚੋਂ ਹੁਣ ਤੱਕ ਲਗਭਗ 116 ਮੁਲਾਜ਼ਮ ਸਰਬ ਦੇ ਯੋਗ ਵੀ ਪਾਏ ਗਏ ਹਨ। CRA ਦਾ ਕਹਿਣਾ ਕਿ ਜਿਹੜੇ ਲੋਕ ਬੈਨੀਫਿਟਸ ਪ੍ਰਾਪਤ ਕਰਨ ਲਈ ਅਯੋਗ ਸਨ, ਜੇਕਰ ਉਹਨਾਂ ਨੇ ਪੈਸੇ ਵਾਪਸ ਨਹੀਂ ਕੀਤੇ ਹਨ ਤੇ ਉਹਨਾਂ ਤੋਂ ਅਜਿਹਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੁਝ ਅਸਥਾਈ ਉਪਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਤਹਿਤ ਕੈਨੇਡੀਅਨ ਨਾਗਰਿਕਾਂ ਜਾਂ ਪਰਮਨੈਂਟ ਰੈਜ਼ੀਡੈਂਟਸ ਦੇ ਗਾਜ਼ਾ ਵਿੱਚ ਮੌਜੂਦ ਐਕਸਟੈਂਡਡ ਫੈਮਿਲੀ ਮੈਂਬਰਸ ਜਾਂ ਰਿਸ਼ਤੇਦਾਰਾਂ ਨੂੰ ਗਾਜ਼ਾ ਛੱਡਣ ਦੀ ਇਜਾਜ਼ਤ ਮਿਲ ਸਕਦੀ ਹੈ। ਮਿਲਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਫੈਡਰਲ ਸਰਕਾਰ ਕੈਨੇਡੀਅਨ ਨੈਸ਼ਨਲਸ ਜਾਂ ਪਰਮਨੈਂਟ ਰੈਜ਼ੀਡੈਂਟਸ ਦੇ ਗਾਜ਼ਾ ਵਿੱਚ ਮੌਜੂਦ ਵਿਸਤ੍ਰਿਤ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਪਤੀ ਪਤਨੀ, ਕਾਮਨ ਲਾਅ ਪਾਰਟਨਰਸ, ਬੱਚੇ, ਪੋਤੇ, ਪੋਤੀਆਂ, ਭੈਣ ਭਰਾ, ਮਾਤਾ ਪਿਤਾ ਜਾਂ ਦਾਦਾ ਦਾਦੀ ਸ਼ਾਮਲ ਨੇ ਅਤੇ ਜੋ ਗਾਜ਼ਾ ਛੱਡਣਾ ਚਾਹੁੰਦੇ ਨੇ, ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਸੀ ਪ੍ਰਦਾਨ ਕਰੇਗੀ। ਇਜ਼ਰਾਈਲ ਅਤੇ ਹਮਾਸ ਦਰਮਿਆਨ ਚੱਲ ਰਹੀ ਜੰਗ ਬੇਹੱਦ ਖੌਫਨਾਕ ਰੂਪ ਇਖਤਿਆਰ ਕਰ ਚੁੱਕੀ ਹੈ। ਹਮਾਸ ਵੱਲੋਂ ਕੰਟਰੋਲਡ ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਇਸ ਜੰਗ ਵਿੱਚ ਹੁਣ ਤੱਕ 20,000 ਤੋਂ ਜ਼ਿਆਦਾ ਫਲਸਤੀਨੀ ਮਾਰੇ ਜਾ ਚੁੱਕੇ ਨੇ ਅਤੇ 1.9 ਮਿਲੀਅਨ ਤੋਂ ਵੱਧ ਲੋਕ ਡਿਸਪਲੇਸ ਹੋਏ ਨੇ ਤੇ ਗਾਜ਼ਾ ਪੱਟੀ ਦਾ ਉੱਤਰੀ ਹਿੱਸਾ ਲਗਭਗ ਤਬਾਹ ਹੋ ਚੁੱਕਾ ਹੈ। ਮਾਰਕ ਮਿਲਰ ਨੇ ਕਿਹਾ ਕਿ ਮੌਜੂਦਾ ਇਹ ਜਿਹੜਾ ਹਿਊਮੈਨੀਟੇਰੀਅਨ ਕ੍ਰਾਈਸਿਸ ਹੈ, ਇਸ ਨੇ ਗਾਜ਼ਾ ਨੂੰ ਰਹਿਣ ਯੋਗ ਨਹੀਂ ਛੱਡਿਆ, ਲਿਵੇਬਲ ਨਹੀਂ ਛੱਡਿਆ। ਸੈਂਕੜੇ ਕੈਨੇਡੀਅਨਸ ਅਤੇ ਪਰਮਨੈਂਟ ਰੈਜ਼ੀਡੈਂਟਸ ਪਿਛਲੇ ਮਹੀਨੇ ਰਫਾ ਬਾਰਡਰ ਕ੍ਰੋਸਿੰਗ ਰਾਹੀਂ ਗਾਜ਼ਾ ਤੋਂ ਇਜਿਪਟ ਵੱਲ ਨਿਕਲਣ ਦੇ ਯੋਗ ਹੋਏ ਸਨ। ਵਿਦੇਸ਼ੀ ਨਾਗਰਿਕ ਅਮਰੀਕਾ, ਇਜਿਪਟ, ਇਜ਼ਰਾਈਲ ਅਤੇ ਕਤਰ ਵੱਲੋਂ ਹਮਾਸ ਨਾਲ ਜਿਹੜੀ ਇਹ ਵਿਚੋਲਗੀ ਸਮਝੌਤੇ ਦੇ ਤਹਿਤ ਗਾਜ਼ਾ ਛੱਡਣ ਦੇ ਯੋਗ ਸਨ, ਪਰ ਹੁਣ ਲੋਕਾਂ ਦੇ ਉੱਥੋਂ ਨਿਕਲਣ ਦਾ ਸਿਲਸਿਲਾ ਥੋੜ੍ਹਾ ਜਿਹਾ ਮੱਧਮ ਹੋ ਗਿਆ। ਮਿਲਰ ਨੇ ਇਹ ਵੀ ਕਿਹਾ ਕਿ ਸਰਕਾਰ ਕੋਲ ਅਜਿਹਾ ਕੋਈ ਭਰੋਸਾ ਨਹੀਂ ਹੈ ਕਿ ਉਹ ਪਰਿਵਾਰਕ ਮੈਂਬਰ ਗਾਜ਼ਾ ਛੱਡਣ ਦੇ ਯੋਗ ਹੋਣਗੇ। ਉਹਨਾਂ ਕਿਹਾ ਕਿ ਗਰਾਊਂਡ ਲੈਵਲ ਤੇ ਇਸ ਬਾਬਤ ਇੱਕ ਵਿਆਪਕ ਪ੍ਰਕਿਰਿਆ ਸਥਾਪਿਤ ਹੈ। ਮਿਲਰ ਨੇ ਇਹ ਵੀ ਐਲਾਨ ਕੀਤਾ ਕਿ ਕੈਨੇਡੀਅਨ ਨਾਗਰਿਕਾਂ ਜਾਂ ਪਰਮਨੈਂਟ ਰੈਜ਼ੀਡੈਂਟਸ ਦੇ ਕਰੀਬੀ ਪਰਿਵਾਰਕ ਮੈਂਬਰ ਜੋ 7 ਅਕਤੂਬਰ ਤੋਂ ਬਾਅਦ ਗਾਜ਼ਾ ਜਾਂ ਇਜ਼ਰਾਈਲ ਛੱਡ ਚੁੱਕੇ ਨੇ ਅਤੇ ਹੁਣ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਨੂੰ ਸਥਾਈ ਤੌਰ ਤੇ ਸਟੱਡੀ ਜਾਂ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ। ਟੋਰੋਂਟੋ ਸਿਟੀ ਕੌਂਸਲ ਨੇ ਸ਼ਹਿਰ ਦੇ ਡਾਊਨਟਾਊਨ ਵਿੱਚ ਸਥਿਤ ਯੰਗ ਡੰਡਾ ਸਕੇਅਰ ਦਾ ਨਾਮ ਬਦਲਣ ਦਾ ਫੈਸਲਾ ਕੀਤਾ ਹੈ ਤੇ ਇਸ ਤੋਂ ਇਲਾਵਾ ਡੰਡਸ ਨਾਮ ਨਾਲ ਜੁੜੀਆਂ ਹੋਰ ਥਾਵਾਂ ਦੇ ਨਾਮ ਵੀ ਆਉਂਦੇ ਸਮੇਂ ਵਿੱਚ ਬਦਲੇ ਜਾਣਗੇ। 2 ਸਾਲਾਂ ਦੀ ਖੋਜ ਅਤੇ ਸਲਾਹ ਮਸ਼ਵਰੇ ਤੋਂ ਬਾਅਦ ਟੋਰੋਂਟੋ ਸਿਟੀ ਦੇ ਮਸ਼ਹੂਰ ਯੰਗ ਡੰਡਾ ਸਕੇਅਰ ਦਾ ਨਵਾਂ ਨਾਮ ਹੁਣ ਸੈਨਕੋਫਾ ਸਕੇਅਰ ਰੱਖਣ ਦਾ ਫੈਸਲਾ ਕੀਤਾ ਗਿਆ। ਸਿਟੀ ਦਾ ਕਹਿਣਾ ਹੈ ਕਿ ਇਸ ਦਾ ਯੰਗ ਡੰਡਾ ਸਕੇਅਰ ਬੋਰਡ 2024 ਵਿੱਚ ਨਵੇਂ ਨਾਮ ਨੂੰ ਅਪਣਾਉਣ ਦੇ ਵੇਰਵਿਆਂ ਦੇ ਨਾਲ ਕੌਂਸਲ ਨੂੰ ਰਿਪੋਰਟ ਕਰੇਗਾ। ਹੈਨਰੀ ਡੰਡਸ ਸਕਾਟਲੈਂਡ ਦਾ ਇੱਕ ਸਿਆਸਤਦਾਨ ਸੀਗਾ ਤੇ ਜਿਸ ਤੇ ਇਲਜ਼ਾਮ ਹੈ ਕਿ ਉਸਨੇ ਬ੍ਰਿਟਿਸ਼ ਰਾਜ ਦੌਰਾਨ ਗੁਲਾਮਾਂ ਦੇ ਵਪਾਰ ਦੀ ਪ੍ਰਥਾ ਨੂੰ ਖਤਮ ਕਰਨ ਵਿੱਚ ਅੜਿੱਕੇ ਪਾਏ ਸਨ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਰਾਜ ਦੌਰਾਨ 5 ਲੱਖ ਤੋਂ ਵੱਧ ਸਿਆਫਾਮ ਨਸਲ ਦੇ ਲੋਕਾਂ ਨੂੰ ਗੁਲਾਮ ਬਣਾਇਆ ਗਿਆ ਸੀ। ਬੀਤੇ ਸਾਲ ਐਂਟੀ ਬਲੈਕ ਨਸਲਵਾਦ ਬਾਰੇ ਵਿਸ਼ਵ ਵਿਆਪੀ ਮੁਜ਼ਾਹਰਿਆਂ ਅਤੇ ਮੁਹਿੰਮ ਤੇਜ਼ ਹੋਣ ਤੋਂ ਬਾਅਦ ਇਸ ਮਾਮਲੇ ਨੇ ਦੁਬਾਰਾ ਧੂਲ ਫੜ ਲਿਆ ਸੀ। ਸਿਟੀ ਨੇ ਕਿਹਾ ਕਿ ਅਗਲੇ ਸਾਲ ਡੰਡਸ ਅਤੇ ਡੰਡਸ ਵੈਸਟ ਸਬਵੇ ਸਟੇਸ਼ਨਾਂ ਅਤੇ ਜੇਨ ਡੰਡਸ ਪਬਲਿਕ ਲਾਇਬ੍ਰੇਰੀ ਸਮੇਤ ਹੈਨਰੀ ਡੰਡਸ ਦੇ ਨਾਮ ਤੇ ਮੌਜੂਦ ਸ਼ਹਿਰ ਦੀਆਂ ਹੋਰ ਥਾਵਾਂ ਦੇ ਨਾਮ ਬਦਲਣ ਦੀ ਯੋਜਨਾ ਵੀ ਸ਼ੁਰੂ ਕੀਤੀ ਜਾਵੇਗੀ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।